ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਿੱਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਸਿੱਖਾ ਚਉ ਚੱਕਿਆ ਚਉ ਆਇਆ ਇਹੋ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂ ਗੁਰ ਕਾ ਸ਼ਬਦ ਪਛਾਣ ਸਤਿਗੁਰ ਆਗੈ ਢਹਿ ਪਉ ਸਭ ਕਿਛ ਜਾਣੈ ਜਾਣ ਆਸਾ ਮਨਸਾ ਜਲਾਈ ਤੂ ਹੋਏ ਰਹੋ ਮਹਿਮਾਨ ਸਤਿਗੁਰ ਕੈ ਭਾਣ ਭੀ ਚਲੇ ਤਾਂ ਦਰਗਹ ਪਾਵੈ ਮਾਣ ਨਾਨਕ ਜਿਨਾਂ ਜਿਨਾਂ ਮਨ ਚੇਤਣੀ ਤਿਨ ਧਿਗ ਪਹਿਨਣ ਧਿਗ ਖਾਣ ਮਹੱਲਾ ਤੀਜਾ ਹਰ ਗੁਣ ਟੂਟ ਨ ਆਵੈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹਿ ਸਮਾਏ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਧਕਾਈ ਬਹੁ ਬਹੁ ਵਿਦ ਭਾਂਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਬਵੇਕ ਕਰ ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸੋ ਬੂਝੈ ਇਹੋ ਬਵੇਕ ਜਿਸ ਬੁਝਾਈ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਅਥਵਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਆਏ ਪਾਵਨ ਪਵਿੱਤਰ ਮੁੱਖ ਵਾਗ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਾਗਤ ਜਲੰਧੇ ਦੇ ਰੱਖਿਅਕ ਸਰਬ ਸਾਂਝੀ ਵਾਲਤਾ ਦਾ ਪੈਗਾਮ ਦੇਣ ਵਾਲੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੋ ਸਲੋਕ ਹਨ ਅਤੇ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲੇ ਸਲੋਕ ਦੇ ਅੰਦਰ ਹੈਂਕੜਬਾਜ ਹਉਮੈ ਹੰਕਾਰ ਵਿੱਚ ਫਸੇ ਹੋਏ ਜਗਿਆਸੂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਤੂ ਹੰਕੜ ਛੱਡ ਆਪਣੇ ਮਨ ਨੂੰ ਨੀਵਾਂ ਕਰਕੇ ਗੁਰੂ ਦੇ ਚਰਨਾਂ ਤੇ ਢਹਿ ਪਾਓ। ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਆਪ ਦੀ ਪਹਿਚਾਣ ਕਰ ਸਤਿਗੁਰੂ ਜਾਣੀ ਜਾਣਨੇ ਆਪਣੇ ਮਨ ਦੇ ਫੁਰਨੇ ਪਦਾਰਥਾਂ ਦੀ ਤ੍ਰਿਸ਼ਨਾ ਇਹ ਸਭ ਕੁਛ ਤਿਆਗ ਕੇ ਸੰਸਾਰ ਦੇ ਅੰਦਰ ਮਹਿਮਾਨ ਦੀ ਤਰ੍ਹਾਂ ਰਹਿਣਾ ਕਰ, ਅਥਵਾ ਆਪਣੇ ਆਪ ਨੂੰ ਮਹਿਮਾਨ ਸਮਝ। ਮੈਂ ਚਾਰ ਦਿਨਾਂ ਦਾ ਪ੍ਰਾਹੁਣਾ ਹਾਂ, ਆਖਿਰ ਸੰਸਾਰ ਤੋਂ ਤੁਰ ਜਾਣਾ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਸਮਝਿਆ ਜਾਣਿਆ, ਸਤਸੰਗ ਜੀ ਉਹ ਕਿਸੇ ਦੇ ਉੱਤੇ ਦੋਸ਼ ਨਹੀਂ ਰੋਪਦੇ, ਉਹ ਕਿਸੇ ਦੀ ਨਰਾਦਰੀ ਨਹੀਂ ਕਰਦੇ। ਜਿਹੜੇ ਹਉਮੈ ਹੰਕਾਰ ਵਿੱਚ ਫਸੇ ਹੋਏ ਨੇ, ਹੰਕੜ ਵਿੱਚ ਨੇ, ਜਿਨ੍ਹਾਂ ਨੇ ਮੌਤ ਨੂੰ ਵਿਸਾਰ ਦਿੱਤਾ, ਉਹੀ ਲੋਕ ਧਰਮ ਗ੍ਰੰਥਾਂ ਦੀ ਨਿਰਾਦਰੀ ਕਰਦੇ ਨੇ, ਜਿਨ੍ਹਾਂ ਨੂੰ ਸੋਝੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਸਤਿਗੁਰੂ ਦੇ ਚਰਨਾਂ ਵਿੱਚ ਢਹਿ ਪਵੇਗਾ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇਰੇ ਮਨ ਵਿੱਚ ਵਸ ਗਿਆ, ਤਾਂ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰੇਗਾ। ਪਰ ਯਾਦ ਰੱਖੀ, ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਵਾਲੇ ਪਾਸੇ ਤੁਰਿਆ ਰਿਹਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰੀ ਨਰਾਦਰੀ ਹੋਵੇਗੀ। ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ। ਨਾਲ ਹਜ਼ੂਰ ਨੇ ਜ਼ਿਕਰ ਕੀਤਾ, ਜਿਹੜੇ ਨਾਮ ਤੋਂ ਵਾਂਝੇ ਨੇ, ਨਾਮ ਨਹੀਂ ਜਪਦੇ, ਸਿਮਰਨ ਭਵਨ ਨਹੀਂ ਕਰਦੇ, ਉਹਨਾਂ ਦਾ ਭੋਜਨ, ਉਹਨਾਂ ਦੇ ਪਹਿਨੇ ਹੋਏ ਵਸਤਰ ਕਿਸੇ ਅਰਥ ਨਹੀਂ। ਦੂਜੇ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਬਾਰੇ ਦਰਸਾਇਆ ਹੈ ਕਿ ਉਹਦੇ ਗੁਣਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ, ਉਹਦੇ ਗੁਣ ਸਮੱਗਰ ਨੇ ਰੂਪ ਵਿੱਚ ਨਹੀਂ ਦੱਸੇ ਜਾ ਸਕਦੇ, ਉੱਥੇ ਵੀ ਹਜ਼ੂਰ ਨੇ ਦਰਸਾਇਆ ਵੀ ਗੁਰਮੁਖ ਗੁਰਸਿੱਖ ਸਦਾ ਉਸ ਮਾਲਕ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਪੌੜੀ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਰਸਾਇਆ ਵੀ ਇਹ ਦੇਹ ਇੱਕ ਚੋਲੀ ਹੈ, ਦੇਹ ਰੂਪੀ ਚੋਲੀ ਨੂੰ ਵਾਹਿਗੁਰੂ ਨੇ ਭਗਤੀ ਆਰੂਪ ਕਸੀਦੇ ਦੇ ਨਾਲ ਸਵਾਰਨਾ ਕੀਤਾ ਹੈ। ਔਰ ਗੁਰਮੁਖੋ, ਭਗਤੀ ਰੂਪੀ ਜਿੱਥੇ ਇਹਦੇ ਤੇ ਕਸੀਦਾ ਹੈ, ਉੱਥੇ ਨਾਮ ਅਥਵਾ ਗਿਆਨ ਦਾ ਬਹੁਤ ਸਾਰਾ ਰੇਸ਼ਮ ਵੀ ਪਰਮੇਸ਼ਰ ਨੇ ਲਾਉਣਾ ਕੀਤਾ ਹੈ। ਪਰ ਇਸ ਵਿਚਾਰ ਨੂੰ ਉਹੀ ਬੁੱਝੇਗਾ ਜਿਹੜਾ ਵਿਚਾਰਵਾਨ ਹੋਵੇਗਾ, ਜਿਹਦੇ ਤੇ ਵਾਹਿਗੁਰੂ ਆਪ ਕਿਰਪਾ ਕਰੇ, ਉਹੀ ਸਾਧ ਸੰਗਤ ਜੀ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿਚਾਰ ਨੂੰ ਸਮਝਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਆ ਉਹ ਪਿਆਰ ਸਹਿਤ ਆਪਾਂ ਮਨਵਰਤੀਆਂ ਨੂੰ ਇਕਾਗਰ ਕਰਕੇ ਇਸ ਪਾਵਨ ਵਿਚਾਰ ਨਾਲ ਜੁੜੀਏ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਸੰਗ ਜੀ, ਰਾਗ ਸੋਰਠ ਦੀ ਵਾਰ ਵਿੱਚ ਤੀਸਰੇ ਪਾਤਸ਼ਾਹ ਜੀ ਦੇ ਪਾਵਨ ਦੋ ਸਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਪੌੜੀ, ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 646 ਅੰਗ ਤੇ ਸੁਭਾਵਮਾਨ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹੁਕਮ ਨੂੰ ਪ੍ਰਾਪਤ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਸਾਉਣਾ ਕੀਤਾ। ਇਤਿਹਾਸ ਵਿੱਚ ਜ਼ਿਕਰ ਆਇਆ ਕਿ ਗੋਇੰਦਵਾਲ ਦੇ ਅੰਦਰ ਸ਼ੇਖ ਰਹਿੰਦੇ ਸਨ। ਸ਼ੇਖ ਇਸਲਾਮ ਧਰਮ ਦੀ ਇੱਕ ਜਾਤੀ ਹੈ। ਔਰ ਇਹ ਸ਼ੇਖ ਜਦੋਂ ਗੁਰੂ ਕੇ ਸਿੱਖ ਲੰਗਰ ਵਾਸਤੇ ਜਲ ਲਿਆਉਂਦੇ ਤਾਂ ਇਹ ਘੜੇ ਭੰਨ ਦਿੰਦੇ ਸੀ ਗੁਲੇਲੇ ਮਾਰ ਕੇ। ਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸ਼ੇਖ ਮਰਵਾਹੇ ਖੱਤਰੀਆਂ ਦੇ ਆਖੇ ਲੱਗ ਕੇ ਜਲ ਵਾਲੇ ਘੜੇ ਭੰਨ ਦਿੰਦੇ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਚਲੋ ਤੁਸੀਂ ਮਸ਼ਕਾਂ ਬਣਾ ਲਵੋ। ਸਿੱਖਾਂ ਨੇ ਮਸ਼ਕਾਂ ਵਿੱਚ ਪਾਣੀ ਲਿਆਉਣਾ ਸ਼ੁਰੂ ਕਰ ਦਿੱਤਾ। ਹੁਣ ਇਹਨਾਂ ਸ਼ੇਖਾਂ ਨੇ ਸਾਧ ਸੰਗਤ ਜੀ ਤੀਰ ਮਾਰ ਕੇ ਉਹ ਮਸ਼ਕਾਂ ਵੀ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਸ਼ੇਖ ਮਸ਼ਕਾਂ ਵਿੱਚ ਤੀਰ ਮਾਰ ਕੇ ਛੇਕ ਕਰ ਦਿੰਦੇ ਨੇ, ਪਾਣੀ ਸਾਰਾ ਬੁੱਲ ਜਾਂਦਾ, ਹੁਣ ਕੀ ਕਰੀਏ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਗਾਗਰਾਂ ਬਣਾ ਲਓ, ਗਾਗਰਾਂ ਦੇ ਵਿੱਚ ਜਲ ਲਿਆਇਆ ਕਰੋ। ਸਤ ਸੰਗਤ ਜੀ ਗਾਗਰਾਂ ਸਿੱਖਾਂ ਨੇ ਲੈ ਲਈਆਂ। ਜਦੋਂ ਸਿੱਖ ਗਾਗਰਾਂ ਵਿੱਚ ਜਲ ਲਿਆਉਂਦੇ ਨੇ, ਸ਼ੇਖਾਂ ਦੇ ਮੁੰਡੇ ਇੱਟੇ ਰੋੜੇ ਮਾਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸ਼ੇਖਾਂ ਨੇ ਬੜਾ ਤੰਗ ਕੀਤਾ ਹੈ, ਤੇ ਸਤਸੰਗਤ ਜੀ ਇਤਿਹਾਸ ਵਿੱਚ ਜ਼ਿਕਰ ਹੈ ਕਿ ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸ਼ੇਖ ਮਿਲਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ੇਖ ਨੂੰ ਦੋ ਸ਼ਬਦਾਂ ਰਾਹੀਂ ਸਮਝਾਉਣਾ ਕੀਤਾ ਹੈ। ਇੱਕ ਤਾਂ ਇਹ ਰਾਗ ਸੋਰਠ ਦੀ ਵਾਰ ਵਿੱਚ ਆ, ਦੂਸਰਾ ਰਾਗ ਬਿਹਾਗੜੇ ਦੀ ਵਾਰ ਵਿੱਚ ਆ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸਲੋਕ, ਇਹਨਾਂ ਦੋ ਸਲੋਕਾਂ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਸੇਖਾਂ ਨੂੰ ਪਾਵਨ ਉਪਦੇਸ਼ ਦੇ ਕੇ ਸਮਝਾਇਆ ਹੈ।
ਸੇਖਾ ਚਉ ਚੱਕਿਆ ਚਉ ਵਾਇਆ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਸੇਖ, ਚਉ ਚੱਕਿਆ, ਚੌਹਾਂ ਚੱਕਾਂ ਦੇ ਵਿੱਚ, ਚੌਹਾਂ ਦਿਸ਼ਾਵਾਂ ਦੇ ਵਿੱਚ ਤੂੰ ਪ੍ਰਸਿੱਧ ਹੈ। ਚਉ ਵਾਇਆ, ਤੂੰ ਮਰਵਾਹੇ ਖੱਤਰੀਆਂ ਦੇ ਆਖੇ ਲੱਗ ਕੇ ਸਾਡੇ ਸਿੱਖਾਂ ਦੇ ਉੱਤੇ ਹਮਲੇ ਕਰਦੇ ਹੋ, ਇਹ ਤੁਹਾਡੇ ਵਾਸਤੇ ਠੀਕ ਨਹੀਂ। ਸੇਖਾ ਚਉ ਚੱਕਿਆ ਚਉ ਵਾਇਆ, ਸਤਿਗੁਰੂ ਜੀ ਕਹਿੰਦੇ ਨੇ ਹੇ ਸੇਖੋ, ਤੁਸੀਂ ਚੁੱਕੇ ਚੁਕਾਏ ਸਾਡੇ ਤੇ ਹਮਲਾ ਕਰਦੇ ਹੋ। ਚਉ ਚੱਕਿਆ ਦਾ ਅਰਥ ਠੱਗ ਵੀ ਕੀਤਾ ਵਿਦਵਾਨਾਂ ਨੇ। ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਤੁਸੀਂ ਠੱਗ ਹੋ, ਆ ਲੋਕਾਂ ਦੇ ਚੁੱਕੇ ਚੁਕਵਾਏ ਹੋਏ ਸਾਡੇ ਤੇ ਹਮਲਾ ਕਰਦੇ ਹੋ।
ਇਹੋ ਮਨ ਇਕਤ ਘਰ ਆਣ।
ਜਿਵੇਂ ਅੱਜ ਦੇ ਸਮੇਂ ਅੰਦਰ ਕੁਝ ਚੁੱਕੇ ਚੁਕਾਏ ਹੋਏ ਲੋਕ, ਏਜੰਸੀਆਂ ਦੇ ਖਰੀਦੇ ਹੋਏ ਲੋਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਰਾਦਰੀ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ 'ਤੇ ਹਮਲੇ ਕਰਦੇ ਨੇ। ਇਸੇ ਤਰ੍ਹਾਂ ਉਸ ਵੇਲੇ ਵੀ ਇਹ ਮਰਵਾਹੇ ਖੱਤਰੀਆਂ ਦੇ ਚੁੱਕੇ ਚੁਕਾਏ ਸ਼ੇਖ ਜਿਹੜੇ ਸੀ, ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ 'ਤੇ ਸਿੱਖਾਂ 'ਤੇ ਹਮਲੇ ਕਰਦੇ ਸਨ। ਹਜ਼ੂਰ ਨੇ ਸਮਝਾਇਆ ਹੈ, ਇਹੋ ਮਨ ਇਕਤ ਘਰ ਆਣ। ਐ ਸੇਖੋ, ਤੁਸੀਂ ਆਪਣੀ ਹੰਕੜਬਾਜ਼ੀ ਛੱਡ ਕੇ, ਤੁਸੀਂ ਹਉਮੈ ਹੰਕਾਰ ਨੂੰ ਤਿਆਗ ਕੇ ਇਸ ਮਨ ਨੂੰ ਇੱਕ ਘਰ ਵਿੱਚ ਲਿਆਉਣਾ ਕਰੋ। ਔਰ ਦੂਸਰਾ, ਇਹਦਾ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ ਹੈ, ਸ਼ੇਖ ਦਾ ਅਰਥ ਹੈ ਹੇ ਜਗਿਆਸੂ, ਇਹ ਜਿਹੜਾ ਤੇਰਾ ਮਨ ਪਦਾਰਥਾਂ ਦੀ ਵਾਸ਼ਨਾ ਕਰਕੇ, ਵਿਕਾਰਾਂ ਕਰਕੇ ਚੁੱਕਿਆ ਚੁਕਾਇਆ ਹੈ, ਭਟਕਦਾ ਫਿਰਦਾ ਹੈ, ਇਸ ਮਨ ਨੂੰ ਇੱਕ ਸਰੀਰ ਰੂਪੀ ਘਰ ਵਿੱਚ ਟਿਕਾਉਣਾ ਕਰ। ਇਸ ਮਨ ਨੂੰ ਇੱਕ ਘਰ ਵਿੱਚ ਲਿਆਉਣਾ ਕਰ, ਕਿਉਂਕਿ ਜਿੰਨਾ ਚਿਰ ਇਸ ਸਰੀਰ ਰੂਪੀ ਘਰ ਵਿੱਚ ਮਨ ਟਿਕਦਾ ਨਹੀਂ, ਉਹਨਾਂ ਚਿਰ ਮਨ ਦੀ ਭਟਕਣਾ ਬਣੀ ਰਹਿੰਦੀ ਹੈ।
ਇਹ ਹੜ ਤੇ ਹੜ ਛੱਡ ਤੂੰ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹੜ ਇਹ ਤੇਹੜ ਜਿਹੜੇ ਤਿੰਨ ਗੁਣ ਨੇ, ਸੁੱਤ ਬਿੱਤ ਈਖਣਾ, ਤਿੰਨ ਇਹ ਤੇ ਤਿੰਨ ਹੀ ਗੁਣ, ਰਾਜ ਤਾਮ ਤੇ ਸੱਤ, ਸਤਿਗੁਰੂ ਜੀ ਕਹਿੰਦੇ ਇਹਨਾਂ ਤਿੰਨਾਂ ਨੂੰ ਛੱਡ। ਇਹ ਜਿਹੜੇ ਤਿੰਨਾਂ ਗੁਣਾਂ ਦੇ ਨਾਲ ਤੂੰ ਜੁੜਿਆ ਹੋਇਆ ਹੈ ਨਾ, ਇਹਨਾਂ ਨੂੰ ਛੱਡ। ਅਥਵਾ ਇਹ ਹੁਣ ਪੇੜ ਜਿਹੜੀ ਹੈਂਕੜਬਾਜ਼ੀ ਹੈ, ਤੂੰ ਇਹਨੂੰ ਛੱਡ ਕੇ।
ਗੁਰ ਕਾ ਸ਼ਬਦ ਪਛਾਣ,
ਤੂੰ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਆਪ ਦੀ ਪਹਿਚਾਣ ਕਰ। ਸਤਸੰਗਤ, ਜਿੰਨਾ ਚਿਰ ਮਨੁੱਖ ਦਾ ਮਨ ਗੁਰੂ ਸ਼ਬਦ ਨਾਲ ਨਹੀਂ ਜੁੜਦਾ, ਉਹਨਾਂ ਚਿਰ ਇਹਨੂੰ ਆਪਣੇ ਆਪ ਦੀ ਪਹਿਚਾਣ ਨਹੀਂ। ਗੁਰੂ ਦੀ ਪਹਿਚਾਣ ਇਹਨੂੰ ਕੀ ਹੋਣੀ ਹੈ? ਕਿਉਂਕਿ ਗੁਰੂ ਦੀ ਪਹਿਚਾਣ ਵੀ ਉਸੇ ਨੂੰ ਹੋਵੇਗੀ ਜਿਹਨੇ ਆਪਣੇ ਆਪ ਨੂੰ ਪਹਿਚਾਣ ਲਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਪਰਮੇਸ਼ਰ ਦਾ ਸਰੂਪ ਹੈ, ਪਰਮੇਸ਼ਰ ਸਦਾ ਤੇਰੇ ਅੰਗ ਸੰਗ ਵੱਸਦਾ ਹੈ, ਪਰ ਜਦੋਂ ਗੁਰੂ ਸ਼ਬਦ ਨਾਲ ਜੁੜੇਗਾ ਤਾਂ ਤੈਨੂੰ ਪਹਿਚਾਣ ਹੋਵੇਗੀ। ਗੁਰੂ ਕੇ ਸ਼ਬਦ ਨਾਲ ਜੁੜ ਕੇ ਗੁਰੂ ਸ਼ਬਦ ਦੀ ਪਹਿਚਾਣ ਕਰ, ਗੁਰੂ ਸ਼ਬਦ ਦਾ ਅਭਿਆਸੀ ਬਣ, ਤਾਂ ਜਿਹੜੀ ਤੇਰੇ ਅੰਦਰ ਇਹੜ ਤੇੜ ਹੈ ਇਹ ਸਾਰੀ ਛੁੱਟ ਜਾਵੇਗੀ। ਕਿਉਂਕਿ ਜਿੰਨਾ ਚਿਰ ਆਪਾਂ ਗੁਰੂ ਸ਼ਬਦ ਨੂੰ ਹਿਰਦੇ ਵਿੱਚ ਥਾਂ ਨਹੀਂ ਦਿੰਦੇ, ਉਹਨਾਂ ਚਿਰ ਸਤਸੰਗਤ ਜੀ ਇਹੜ ਤੇੜ ਜਿਹੜੀ ਇਹ ਬਣੀ ਰਹਿੰਦੀ ਹੈ। ਅਣਜਾਣ ਪੁਰਖਾਂ ਨੂੰ ਗੁਰੂ ਸ਼ਬਦ ਦੀ ਪਛਾਣ ਨਹੀਂ। ਗੁਰੂ ਸ਼ਬਦ ਦੀ ਪਛਾਣ ਹੋਵੇ ਤੇ ਫਿਰ ਉਹ ਕਦੇ ਵੀ ਗੁਰੂ ਕੀ ਨਰਾਦਰੀ ਨਹੀਂ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਹਰੇਕ ਧਰਮ ਦੇ ਹਰੇਕ ਜਾਤੀ ਦੇ ਭਗਤਾਂ ਨੂੰ, ਭੱਟਾਂ ਨੂੰ ਆਪਣੇ ਬਰਾਬਰ ਬਿਠਾ ਕੇ ਸਤਿਕਾਰ ਦਿੱਤਾ ਹੈ। ਸਤਸੰਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕਰਦੇ ਨੇ ਉਹ ਸਾਰੇ ਧਰਮਾਂ ਦੀ ਨਰਾਦਰੀ ਕਰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਰਬਸਾਂਝੀ ਵਾਲਤਾ ਦਾ ਪਾਵਨ ਉਪਦੇਸ਼ ਹੈ। ਇੱਥੇ ਮੁਸਲਮਾਨ ਨੂੰ ਵੀ ਉਪਦੇਸ਼ ਹੈ ਅਤੇ ਮੁਸਲਮਾਨ ਦੀ ਬਾਣੀ ਵੀ ਗੁਰੂ ਸਾਹਿਬ ਜੀ ਨੇ ਦਰਜ ਕੀਤੀ ਹੈ। ਇੱਥੇ ਸਤਸੰਗਤ ਜੀ ਕਬੀਰ ਜੁਲਾਹਾ ਵੀ ਆ, ਧੰਨਾ ਜੱਟ ਵੀ ਆ, ਭਗਤ ਰਵਿਦਾਸ ਜੀ ਚਮਾਰ ਵੀ ਨੇ, ਭਗਤ ਨਾਮਦੇਵ ਜੀ ਛੀਂਬੇ ਜਾਤੀ ਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਧਰਮਾਂ ਅਤੇ ਸਾਰੀਆਂ ਜਾਤੀਆਂ ਦੇ ਭਗਤਾਂ ਨੂੰ ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਆਪਣੇ ਬਰਾਬਰ ਬਿਠਾਇਆ ਹੈ। ਅੱਜ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਉੱਥੇ ਭਗਤਾਂ ਨੂੰ ਵੀ ਸਾਡਾ ਸਿਰ ਝੁਕਦਾ ਹੈ। ਸਤਸੰਗਤ ਜੀ, ਉੱਥੇ ਗੁਰਸਿੱਖਾਂ ਨੂੰ ਵੀ ਸਾਡਾ ਸਿਰ ਝੁਕਦਾ ਹੈ, ਉੱਥੇ ਭੱਟਾਂ ਨੂੰ ਵੀ ਸਾਡਾ ਸਿਰ ਝੁਕਦਾ ਜਿਨ੍ਹਾਂ ਨੇ ਗੁਰੂ ਦੀ ਉਪਮਾ ਕੀਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਗੁਰੂ ਸ਼ਬਦ ਰੂਪ ਹੈ, ਤੂੰ ਇਹਦੀ ਪਹਿਚਾਣ ਕਰ, ਐਵੇਂ ਇਹਦੀ ਨਰਾਦਰੀ ਨਾ ਕਰ। ਇੱਕ ਐਸਾ ਅਮੁੱਕ ਖਜ਼ਾਨਾ ਹੈ ਜਿਸ ਨੇ ਸਰਬ ਨੂੰ ਸਾਂਝੀ ਵਾਲਤਾ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਇੱਕ ਧਰਮ ਨੂੰ ਨਹੀਂ, ਕਿਸੇ ਇੱਕ ਜਾਤੀ ਨੂੰ ਪਾਵਨ ਉਪਦੇਸ਼ ਨਹੀਂ ਦਿੱਤਾ, ਸਤਿਗੁਰੂ ਜੀ ਨੇ ਚਹੁ ਵਰਨਾ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੂੰ ਇਹ ਤੇੜ ਛੱਡ ਕੇ ਗੁਰੂ ਦੇ ਸ਼ਬਦ ਦੀ ਪਛਾਣ ਕਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਚਾਨਣ ਕਰ।
ਸਤਿਗੁਰ ਅੱਗੇ ਢਹਿ ਪਾਉ।
ਭਾਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਢਹਿ ਪਾਉ, ਅਥਵਾ ਗੁਰਸਿੱਖਾਂ ਨੇ ਸ਼ੇਖ ਨੂੰ ਕਿਹਾ, ਕਹਿਣ ਲੱਗੇ ਸ਼ੇਖਾ ਤੂੰ ਆਪਣੀ ਇਹੜ ਤੇੜ ਛੱਡ ਕੇ ਨਾ ਤੇ ਗੁਰੂ ਸ਼ਬਦ ਦੀ ਪਹਿਚਾਣ ਕਰ ਤੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰ, ਸਤਿਗੁਰੂ ਦੇ ਅੱਗੇ ਢਹਿ ਪਾਉ, ਕਿਉਂਕਿ ਸਤਿਗੁਰੂ ਜਾਣੀ ਜਾਣ ਨੇ, ਇਹ ਤੇਰੇ ਅੰਦਰ ਦੀ ਜਾਣਨ ਵਾਲੇ ਨੇ ਤੇ ਜਾਣੀ ਜਾਣ ਸਤਿਗੁਰੂ ਦੇ ਅੱਗੇ ਨਮਸਕਾਰ ਹੀ ਬਣਨੀ ਬਣਦੀ ਹੈ, ਨਮਸਕਾਰ ਕਰਨੀ ਹੀ ਬਣਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਅੱਗੇ ਢਹਿ ਪਾਉ, ਆਪਣੀ ਹਿੰਕੜ ਨੂੰ ਛੱਡ ਕੇ ਸਤਿਗੁਰੂ ਦੇ ਚਰਨਾਂ ਵਿੱਚ ਢਹਿ ਪਾਉ, ਨਮਸਕਾਰ ਕਰ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਉਹ ਤੰਗੀ ਪਾ ਉਹਰੀ ਗਹਿਰੀ ਗੰਭੀਰੀ, ਸੱਸੜ ਸੁਹੀਆ ਕਿਵ ਖਰੀ, ਨਿਵਣ ਨਾ ਜਾਏ ਥਣੀ, ਗੱਚ ਜੇ ਲੱਗਾ ਗਿਰਵੜੀ, ਸਖੀਏ ਧੌਲ ਹਰੀ, ਸੇ ਭੀ ਢਹਿੰਦੇ ਡਿੱਠ ਮੈਂ, ਮਿੰਦ ਨਾ ਗਰਭ ਥਣੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਣੇ ਸਰੀਰ ਦਾ ਹੰਕਾਰ ਨਾ ਕਰ, ਮਾਣ ਨਾ ਕਰ, ਗੁਰੂ ਚਰਨਾਂ ਵਿੱਚ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਿਆ ਕਰ। ਸਤਿਗੁਰੂ ਜੀ ਕਹਿੰਦੇ ਜਿਹੜੇ ਚੂਨੇ ਗੱਚ ਮਕਾਨ ਸੀ ਨਾ, ਮੈਂ ਉਹ ਡਿੱਗਦੇ ਵੇਖੇ ਨੇ, ਮੈਂ ਉਹ ਮਹਿਲ ਡਿੱਗਦੇ ਵੇਖੇ ਨੇ ਰਾਵਣ ਵਰਗੇ, ਮੈਂ ਉਹ ਮਹਿਲ ਡਿੱਗਦੇ ਵੇਖੇ ਨੇ ਹਰਨਾਕਸ਼ ਵਰਗੇ, ਪਰ ਤੂੰ ਆਪਣੇ ਸਰੀਰ ਦਾ ਕੀ ਮਾਣ ਕਰਦਾ ਭਾਈ, ਆਪਣੇ ਸਰੀਰ ਦਾ ਮਾਣ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਢਹਿ ਪਾਉ। ਸਤਿਗੁਰੂ ਦੇ ਚਰਨਾਂ ਵਿੱਚ ਢਹਿਣਾ ਹੀ ਸਭ ਤੋਂ ਬਿਹਤਰ ਹੈ। ਗੁਰੂ ਦੇ ਚਰਨਾਂ ਵਿੱਚ ਆ ਕਰਕੇ ਸਤਸੰਗਾ ਜੀ ਗੁਰੂ ਨੂੰ ਨਮਸਕਾਰ ਕਰਨੀ, ਆਪਣੀਆਂ ਹੋਈਆਂ ਭੁੱਲਾਂ ਦੀ ਖਿਮਾ ਜਾਚਣਾ ਗੁਰੂ ਦੇ ਚਰਨਾਂ ਵਿੱਚ ਕਰਨੀ, ਸਤਿਗੁਰੂ ਜੀ ਕਹਿੰਦੇ ਸਭ ਤੋਂ ਬਿਹਤਰ ਹੈ। ਸਤਿਗੁਰ ਅੱਗੇ ਢਹਿ ਪਾਉ, ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰ।
ਸਭ ਕਿਛ ਜਾਣ ਜਾਣ,
ਸਤਿਗੁਰੂ ਸਭ ਕਿਛ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਤਾਂ ਹਰੇਕ ਦੇ ਦਿਲ ਦੀ ਗੱਲ ਸਮਝਦੇ ਨੇ, ਔਰ ਚੰਗੇ ਤੇ ਮਾੜੇ ਦੀ ਪੀੜ ਨੂੰ ਵੀ ਪਛਾਣਦੇ ਨੇ ਵੀ ਇਹ ਚੰਗੀ ਆ ਇਹ ਮਾੜੀ ਆ। ਪਰ ਗੁਰਮੁਖੋ, ਐਸੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੀ ਬਣਦੀ ਹੈ।
ਆਸਾ ਮਨਸਾ ਜਲਾਏ ਤੂੰ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਪਦਾਰਥਾਂ ਦੀ ਆਸ ਅਥਵਾ ਪਰਲੋਕ ਦੀ ਜਿਹੜੀ ਮਨਸਾ ਹੈ ਇਹ ਤੂੰ ਸਾੜ ਦੇ। ਮਨਸਾ ਨਾਮ ਫੁਰਨਿਆਂ ਦਾ ਹੈ, ਆਸਾ ਨਾਮ ਉਡੀਕ ਦਾ ਹੈ। ਕਈ ਵਾਰ ਮਨੁੱਖ ਬੜੀ ਲੰਮੀ ਉਡੀਕ ਕਰਦਾ ਕਿ ਮੇਰੇ ਕੋਲ ਚਾਰ ਪੈਸੇ ਆਉਣਗੇ, ਮੈਂ ਆਹ ਚੀਜ਼ ਬਣਾਵਾਂਗਾ, ਆਹ ਚੀਜ਼ ਬਣਾਵਾਂਗਾ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਭਾਈ ਇਹ ਜਿਹੜੀ ਤੂੰ ਲੰਮੀ ਆਸਾ ਰੱਖੀ ਆ ਨਾ, ਇਹ ਛੱਡ ਤੇ ਜਿਹੜੇ ਤੇਰੇ ਮਨ ਦੇ ਅੰਦਰ ਫੁਰਨੇ ਫਿਰਦੇ ਰਹਿੰਦੇ ਨੇ। ਮਨਸਾ ਨਾਮ ਬੁੱਧੀ ਦਾ ਵੀ ਹੈ, ਬੁੱਧੀ ਦੇ ਅੰਦਰ ਜਿਹੜੀ ਤੂੰ ਆਸ ਬੰਨੀ ਬੈਠਾ ਇਹਨੂੰ ਛੱਡ, ਜਲਾ ਦੇ, ਸਾੜ ਦੇ।
ਹੋਏ ਰਹੋ ਮਿਹਮਾਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਆਸ ਇੱਕ ਦੀ ਰੱਖ, ਜਿਵੇਂ ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਨਾ, ਬਾਬਾ ਜੀ ਨੇ ਕਿਹਾ, ਕਹਿੰਦੇ ਨੇ, ਇਹ ਦੋ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਸਤਸੰਗਤ ਜੀ, ਬਾਬਾ ਜੀ ਕਹਿੰਦੇ ਮੈਨੂੰ ਉਸ ਖੁਦਾ ਦੇ ਦਰਸ਼ਨ ਕਰਨ ਦੀ ਆਸ ਹੈ। ਐ ਕਾਗੋ, ਤੁਸੀਂ ਮੇਰੀਆਂ ਅੱਖਾਂ ਨੂੰ ਕੁਛ ਨਾ ਆਖਿਓ, ਮੈਨੂੰ ਅਜੇ ਵੀ ਆਸ ਹੈ ਕਿ ਮੇਰਾ ਪਤੀ ਪਰਮੇਸ਼ਰ ਵਾਹਿਗੁਰੂ ਮੈਨੂੰ ਦਰਸ਼ਨ ਦੇਵੇਗਾ। ਕਹੇ ਰਵਿਦਾਸ, ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਵੀ ਜ਼ਿਕਰ ਕਰਦੇ ਨੇ ਕਿ ਬਹੁਤ ਲੰਮਾ ਸਮਾਂ ਹੋ ਗਿਆ ਦਰਸ਼ਨ ਕੀਤਿਆਂ, ਮੈਂ ਆਸ ਕਰਕੇ ਜੀ ਰਿਹਾ ਹਾਂ ਕਿ ਪਰਮੇਸ਼ਰ ਦਰਸ਼ਨ ਦੇਵੇਗਾ। ਸਤਿਗੁਰੂ ਜੀ ਕਹਿੰਦੇ ਐਸੀ ਆਸ ਰੱਖ ਇਹਨਾਂ ਪਦਾਰਥਾਂ ਦੀ ਅਥਵਾ ਪਰਲੋਕ ਦੀ ਆਸ ਨਾ ਰੱਖ। ਇਹ ਆਸਾ ਤੇ ਮਨਸਾ ਜਿਹੜੀ ਹੈ ਅਥਵਾ ਬੁੱਧੀ ਦੇ ਵਿੱਚੋਂ ਇਸ ਆਸਾ ਨੂੰ ਤਿਆਗ ਦੇ।
ਸਤਿਗੁਰ ਕੈ ਭਾਣ ਭੀ ਚਲੇ।
ਸਤਿਗੁਰੂ ਜੀ ਕਹਿੰਦੇ ਹੋ ਰਹੋ ਮਹਿਮਾਨ, ਤੇ ਤੂੰ ਸੰਸਾਰ ਦੇ ਅੰਦਰ ਮਹਿਮਾਨ ਪ੍ਰਾਹੁਣਿਆਂ ਦੀ ਤਰ੍ਹਾਂ ਹੋ ਕੇ ਰਹੋ। ਪ੍ਰਾਹੁਣਾ ਆਉਂਦਾ ਹੈ ਤੇ ਸਤਸੰਗਿਆ ਜੀ ਆਖਿਰ ਚਲੇ ਜਾਂਦਾ ਹੈ, ਇਸੇ ਤਰ੍ਹਾਂ ਜੀਵ ਆਉਂਦਾ ਹੈ ਤੇ ਸੰਸਾਰ ਤੋਂ ਚਲੇ ਜਾਂਦਾ ਹੈ। ਕਿਉਂਕਿ ਇੱਥੇ ਰਹਿਣਾ ਤੇ ਕਿਸੇ ਵੀ ਨਹੀਂ, ਸਾਰਿਆਂ ਨੇ ਜਾਣਾ ਹੈ, ਪਰ ਗੁਰਮੁਖੋ ਅੱਗੇ ਲੇਖਾ ਸਾਰਿਆਂ ਨੂੰ ਦੇਣਾ ਪੈਂਦਾ ਹੈ। ਕਿਉਂਕਿ ਜੋ ਵੀ ਆਉਂਦਾ ਹੈ, ਜੋ ਜੋ ਉਹ ਕਰਮ ਕਰਦਾ, ਉਹਨਾਂ ਕਰਮਾਂ ਦਾ ਲੇਖਾ ਤਾਂ ਅੱਗੇ ਪਰਮੇਸ਼ੁਰ ਪੁੱਛਦਾ ਹੀ ਹੈ ਨਾ, ਵੀ ਤੂੰ ਕੀ ਕੰਮ ਕਰਕੇ ਆਇਆ, ਕਿਹੜਾ ਕਿਹੜਾ ਕੰਮ ਕੀਤਾ। ਪਰ ਹਜ਼ੂਰ ਕਹਿੰਦੇ ਸੰਸਾਰ ਦੇ ਅੰਦਰ ਮਹਿਮਾਨ ਪ੍ਰਾਹੁਣਿਆਂ ਦੀ ਤਰ੍ਹਾਂ ਨਿਮਾਣਾ ਜਿਹਾ ਹੋ ਕੇ ਰਹਿਣਾ ਕਰ। ਸਤਿਗੁਰ ਕੇ ਭਾਣੇ ਭੀ ਚੱਲੇ, ਜੇ ਤੂੰ ਸਤਿਗੁਰੂ ਦੀ ਰਜਾ ਵਿੱਚ ਤੁਰੇ
ਤਾਂ ਦਰਗਾਹ ਪਾਵੇ ਮਾਣ।
ਤਾਂ ਭਾਈ ਦਰਗਾਹ ਦੇ ਵਿੱਚ ਅਥਵਾ ਪਰਲੋਕ ਵਿੱਚ ਤੈਨੂੰ ਮਾਣ ਸਤਿਕਾਰ ਪ੍ਰਾਪਤ ਹੋਵੇਗਾ। ਜੇ ਤੂੰ ਗੁਰੂ ਦੇ ਭਾਣੇ ਵਿੱਚ ਚੱਲੇ, ਗੁਰੂ ਦੀ ਰਜਾ ਵਿੱਚ ਚੱਲੇ, ਗੁਰੂ ਦੀ ਰਜਾ ਹੈ ਗੁਰੂ ਕੀ ਬਾਣੀ ਦਾ ਵੱਧ ਤੋਂ ਵੱਧ ਅਦਬ ਸਤਿਕਾਰ ਕਰਨਾ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਸਨ, ਸੰਗਤ ਜੋਟੀਆਂ ਨਾਲ ਸ਼ਬਦ ਪੜ੍ਹਦੀ ਆ ਰਹੀ ਸੀ ਤੇ ਸਤਿਗੁਰੂ ਜੀ ਜਕਦਮ ਉੱਠੇ ਤੇ ਸਤਸੰਗਤ ਜੀ ਗੋਡਾ ਜਿਹੜਾ ਸੀ ਸਤਿਗੁਰਾਂ ਦਾ, ਉਹ ਪਲੰਘ ਦੀ ਬਾਹੀ ਨਾਲ ਵੱਜਾ ਤੇ ਚੋਟ ਲੱਗ ਗਈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਏਡੀ ਕਾਹਲੀ। ਹਜ਼ੂਰ ਕਹਿਣ ਲੱਗੇ ਸੰਗਤ ਬਾਣੀ ਪੜ੍ਹਦੀ ਆ ਰਹੀ ਹੈ, ਬਾਣੀ ਦੇ ਸਤਿਕਾਰ ਵਜੋਂ ਉੱਠੇ ਹਾਂ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਵਿੱਚ ਤੇ ਬਾਣੀ ਦੇ ਵਿੱਚ ਕੀ ਅੰਤਰ ਹੈ। ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਹੜੇ ਗੁਰਸਿੱਖ ਗੁਰੂ ਕੀ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਭੈ ਭਾਵਨਾ ਰੱਖਣਗੇ, ਉਹ ਬਿਨਾਂ ਪ੍ਰਿਆਸ ਤੋਂ ਭਵ ਸਾਗਰ ਤਰ ਜਾਣਗੇ। ਉਹਨਾਂ ਨੂੰ ਬਹੁਤੀ ਘਾਲ ਕਮਾਈ ਨਹੀਂ ਕਰਨੀ ਪਵੇਗੀ, ਉਹਨਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ, ਉਹ ਗੁਰੂ ਕੀ ਬਾਣੀ ਦਾ ਸਤਿਕਾਰ ਕਰਕੇ ਸੰਸਾਰ ਤੋਂ ਤਰਨਗੇ। ਪਰ ਨਾਲ ਹਜ਼ੂਰ ਨੇ ਜ਼ਿਕਰ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਅਦਬ ਸਤਿਕਾਰ ਭੈ ਭਾਵਨਾ ਨਹੀਂ ਧਾਰਨ ਕੀਤੀ, ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ, ਜਾਣੋ ਉਹ ਸਾਡਾ ਸਿੱਖ ਹੀ ਨਹੀਂ। ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਵੀ ਇਸੇ ਕਰਕੇ ਕਹਿ ਦਿੱਤਾ ਸੀ, ਜਿੱਧਰ ਤੇਰਾ ਮੂੰਹ ਉੱਧਰ ਚਲੇ ਜਾ, ਸਾਡੇ ਮੱਥੇ ਨਾ ਲੱਗੀ ਕਿਉਂਕਿ ਉਹਨੇ ਮਿੱਟੀ ਮੁਸਲਮਾਨ ਕੀ ਮੁਸਲਮਾਨ ਦੇ ਸ਼ਬਦ ਦੀ ਥਾਂ ਤੇ ਬੇਈਮਾਨ ਸ਼ਬਦ ਕਿਹਾ ਸੀ ਤੇ ਹਜ਼ੂਰ ਨੇ ਕਿਹਾ ਸੀ ਸਾਡੇ ਮੱਥੇ ਨਾ ਲੱਗੀ। ਗੁਰਮੁਖੋ ਗੁਰੂ ਕੀ ਬਾਣੀ ਦਾ ਵੱਧ ਤੋਂ ਵੱਧ ਆਦਰ ਸਤਿਕਾਰ ਕਰਨਾ ਚਾਹੀਦਾ। ਪਿਛਲੇ ਦਿਨੀ ਵੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਕਿ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਬਣੀਆਂ ਨੇ ਸ਼ਹਿਰਾਂ ਦੇ ਵਿੱਚ ਬਣੀਆਂ ਹੋਈਆਂ ਨੇ ਜਾਂ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਗੁਰੂ ਕੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵੱਲੋਂ ਬਹੁਤਾ ਧਿਆਨ ਦੇਣਾ ਚਾਹੀਦਾ। ਔਰ ਸਿੱਖ ਰਹਿਤ ਮਰਜ਼ਾਦਾ ਦੇ ਅੰਦਰ ਜ਼ਿਕਰ ਵੀ ਹੈ ਕਿ ਜਿੰਨਾ ਕੁ ਚਿਰ ਸੰਗਤ ਦੀ ਆਵਾਜਾਈ ਰਹੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਜੇ ਸੰਗਤ ਦੀ ਆਵਾਜਾਈ ਨਹੀਂ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕੀਤਾ ਜਾਵੇ ਤੇ ਜਾਂ ਫਿਰ ਗੁਰਮੁਖੋ ਬਾਹਰ ਤਾਲਾ ਲਾਵੇ ਤਾਂ ਕਿ ਕੋਈ ਐਸੀ ਅਣਸੁਖਾਵੀਂ ਘਟਨਾ ਨਾ ਵਾਪਰੇ। ਹੁਣ ਕਈ ਵਾਰ ਗ੍ਰੰਥੀ ਸਿੰਘਾਂ ਨੂੰ ਵੀ ਬਾਹਰ ਅੰਦਰ ਕੰਮ ਪੈ ਜਾਂਦੇ ਨੇ, ਜਾਣਾ ਪੈਂਦਾ, ਪਰ ਉੱਥੇ ਕੋਈ ਸੇਵਾਦਾਰ ਨਾ ਹੋਣ ਕਰਕੇ ਉਹ ਗੁਰਮੁਖ ਪਿਆਰੇ ਦਰਵਾਜ਼ੇ ਖੁੱਲ੍ਹੇ ਛੱਡ ਜਾਂਦੇ ਨੇ, ਜਿਸ ਕਰਕੇ ਮਗਰੋਂ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਦੇ ਨੇ। ਸੁਚੇਤ ਹੋਣ ਦੀ ਲੋੜ ਹੈ। ਅੱਜ ਦੇ ਸਮੇਂ ਅੰਦਰ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਬੰਧਕ ਕਮੇਟੀਆਂ ਨੇ ਜਾਂ ਗ੍ਰੰਥੀ ਸਿੰਘ ਨੇ, ਉਹਨਾਂ ਨੂੰ ਵੱਧ ਤੋਂ ਵੱਧ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਚੱਲਦਾ, ਰਜਾ ਵਿੱਚ ਚੱਲਦਾ ਹੈ, ਉਹਨੂੰ ਇੱਥੇ ਵੀ ਮਾਣ ਸਤਿਕਾਰ ਮਿਲਦਾ ਹੈ, ਪਰਲੋਕ ਵਿੱਚ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ,
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹੜੇ ਨਾਮ ਦਾ ਸਿਮਰਨ ਨਹੀਂ ਕਰਦੇ,
ਤਿਗ ਪਹਿਨਣ ਤਿਗ ਖਾਣ,
ਉਹਨਾਂ ਦਾ ਪਹਿਨਣ ਭਾਵ ਪਹਿਨੇ ਹੋਏ ਜਿਹੜੇ ਵਸਤਰ ਨੇ ਉਹ ਵਸਤਰ ਵੀ ਕਿਸੇ ਅਰਥ ਨਹੀਂ, ਉਹਨਾਂ ਵਸਤਰਾਂ ਨੂੰ ਤ੍ਰਿਗ ਲਾਹਣ ਪਏ, ਉਹਨਾਂ ਦੇ ਖਾਣ ਪੀਣ ਨੂੰ ਵੀ ਲਾਹਣ ਪੈ ਜਿਹੜੇ ਸਿਮਰਨ ਨਹੀਂ ਕਰਦੇ।
ਮਹੱਲਾ ਤੀਜਾ, ਹਰ ਗੁਣ ਟੂਟ ਨਾ ਆਵਈ।
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਗੁਣਾਂ ਦੀ ਟੋਟ ਨਹੀਂ ਆਉਂਦੀ।
ਕੀਮਤ ਕਹਿਣ ਨਾ ਜਾਏ,
ਪਰਮੇਸ਼ਵਰ ਦੇ ਗੁਣਾਂ ਦੀ ਕੀਮਤ ਵੀ ਕਥਨ ਨਹੀਂ ਕੀਤੀ ਜਾ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵਹੇ।
ਹਜ਼ੂਰ ਕਹਿੰਦੇ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਰਾਹੀ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਹਨ।
ਗੁਣ ਮੈਂ ਰਹਿ ਸਮਾਏ,
ਅਤੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਵਿੱਚ ਹੀ ਸਮਾਏ ਰਹਿੰਦੇ ਨੇ, ਭਾਵ ਅੱਠੇ ਪਹਿਰ ਗੁਣਾਂ ਦਾ ਉਚਾਰਨ ਕਰਦੇ ਹਨ। ਜਿਵੇਂ ਗੁਰੂ ਕੇ ਸਿੱਖ ਅੱਠੇ ਪਹਿਰ ਗੁਰੂ ਕੀ ਬਾਣੀ ਪੜ੍ਹਦੇ ਰਹਿੰਦੇ ਹਨ, ਇਸੇ ਤਰ੍ਹਾਂ ਉਹ ਗੁਰਮੁਖ ਵਾਹਿਗੁਰੂ ਦੇ ਗੁਣ ਉਚਾਰਨ ਕਰਕੇ ਗੁਣਾਂ ਵਿੱਚ ਸਮਾਏ ਰਹਿੰਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ।
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਪਾਵਨ ਪੌੜੀ ਦੇ ਅੰਦਰ ਜ਼ਿਕਰ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਦੇਹ ਰੂਪੀ ਚੋਲੀ ਜਿਹੜੀ ਹੈ ਇਹਨੂੰ ਸਵਾਰਨਾ ਕੀਤਾ ਹੈ।
ਕਢ ਪੈਦੀ ਭਗਤ ਕਰ,
ਅਤੇ ਸਤਸੰਗਤ ਜੀ ਭਗਤੀ ਰੂਪੀ ਇਸ ਦੇਹ ਰੂਪੀ ਚੋਲੀ ਦੇ ਉੱਤੇ ਕਸੀਦਾ ਕੱਢਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਐਸੀ ਚੋਲੀ ਨੂੰ ਪਹਿਨਣਾ ਕਰ ਜਿਹਦੇ ਉੱਤੇ ਭਗਤੀ ਰੂਪੀ ਕਸੀਦਾ ਹੈ, ऐसी चोरी जेड़ी इनू पहनना कर। गुरमुखो देह रूपी चोरी तो आप सारू मिली हुई है, क्योंकि आखिर यह चोला छड़ना भी पैंदा है। जिवें सतगुरु कलगीधर पातशाह जी ने योगी नू कहा सी, कहन लगे तू पुराना चोला लई फिरदा है, पर असी ये चोला बदल के नवा चोला लेके आए हाँ। इस तरह यह देह रूपी जेड़ा चोला है ना चोली, ये सारिआं नू प्राप्त होई है, पर यह चोली उन्हां दी चंगी है जिन्हां ने इहदे ते भगती रूपी कसीदा कढ के पैरना कीता है।
हर पाठ लगाया दकाई
सात संगत जी, हरी परमेश्वर वाहिगुरु दे नाम दा पाठ बहुत रेशम लगा है।
बहु बहु विद पात कर
बहुत तो बहुत तरीकिया नाल पात करके इस नू प्रकाशना कीता, इस नू लिशकाया है।
कोई बूझा बूझन हारा
कोई समझण वाला ही इस गल नू समझदा है।
अंतर बबेक कर
जिन्हां दे अंदर बबेक है, जिन्हां दे अंदर गुरु दी विचार है, वो विचार करके ही सात संगत जी इस वस्तु नू बुझण वाले बुझदे ने समझदे हन।
बुझै इहो बबेक
इस बबेक नू इस ज्ञान नू ओ समझदे हन।
जिस बुझाए आप हर
इन्हां नू हरी परमेश्वर वाहिगुरु आप समझा दिंदा है, सात संगत जी उही समझदे हन।
जन नानक कह विचारा
गरीब नू आज सच्चे पातशाह जी कथन करदे ने, दास नानक विचार कहिंदा है।
गुरमुख हर सत हर
गुरमुख गुरु दी राही गुरु शब्द नाल जुड़ के सत स्वरूप हरी दे नाल एकमिक हो जांदे ने। जिन्हां ने यह विचार नू समझ लिया कि देह मिली है प्रभु दी भगती वास्ते, सिमरन भजन वास्ते, बंदगी वास्ते, और जिन्हां ने सात संगत जी नाम सिमरन दा इहदे ते बहुता रेशम लाया, उन्हां दी देह जिहड़ी उह प्रकाशमान होई, सारी संसार दे अंदरों प्रसिद्ध होए। जिन्हां ने भगती कीती सिमरन कीता, पर सिमरन तो बगैर खाना पीना सौना हसना यह सारा कुछ बेकार है। त्रिग त्रिग खाया त्रिग त्रिग सोया त्रिग त्रिग कापड़ अंग चढ़ाया त्रिग शरीर कुटुंब सहित सिंह जो धुन खसम ना पाया। सच्चे पातशाह जी कहंदे ना सारियां वस्तुआं नू त्रिगा लाणता जे परमेश्वर दी भगती नहीं, जे प्रभु दी बंदगी नहीं, जे गुरु दा अदब सत्कार नहीं, ते फिर इन्हां सारियां चीजां नू लाणत पाई है सतगुरु ने। सच्चे पातशाह जी कहंदे इस विचार नू जिन्हां ने बुझिया उन्हां दे अंदर बबेक आया है। बबेक नाम ज्ञान दा भी है, बबेक नाम विचार दा भी है। आपस विच मिल बैठ के विचारां करनियां इस दा नाम भी बबेक है। जिवें गुरुद्वारा बबेकसर साहब है ना, इत्थे मीरी पीरी दे मालक गुरु हरगोबिंद साहब जी ते बाबा बुढ़ा साहब जी ने गुरसिखां दे साथ विचारां कीतियां, इस स्थान दा नाम पै गया बबेकसर। सतगुरु पातशाह जी कहंदे इस तरह जिन्हां दी बुद्ध दे अंदर बबेक है, विचार है, ज्ञान है, सात संगत जी उन्हां ने इस देह रूपी चोली नू समझना कीता, समझ के उन्हां ने भगती दा उपर कसीदा कढ़िया, और कसीदे दे कारण भाव रेशम लगन करके नाम सिमरन दा ਤੇ ਫਿਰ ਉਹਨਾਂ ਦੀ ਇਹ ਦੇਹ ਰੂਪੀ ਚੋਲੀ ਜਿਹੜੀ ਆ ਇਹ ਸਾਰੇ ਸੰਸਾਰ ਦੇ ਅੰਦਰ ਪ੍ਰਕਾਸ਼ ਦੀ ਹੈ। ਸਾਰੇ ਲੋਕ ਸਤਸੰਗਾਂ ਜੀ ਉਹਨਾਂ ਨਾਮ ਰਸੀਏ ਨਾਮ ਸਿਮਰਨ ਦੇ ਅਭਿਆਸੀਆਂ ਦੇ ਦਰਸ਼ਨ ਲੋਚਦੇ ਨੇ ਜਿਨ੍ਹਾਂ ਨੇ ਐਸਾ ਆਪਣੀ ਦੇਹ ਨੂੰ ਸਵਾਰਨਾ ਕੀਤਾ ਹੈ। ਗੁਰੂ ਕਿਰਪਾ ਕਰੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਦੇ ਇਹ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਿਹੜੇ ਹੰਕੜਬਾਜ਼ੀ ਵਿੱਚ ਆ ਕਰਕੇ ਗੁਰੂ ਸਾਹਿਬ ਜੀ ਦੀ ਨਰਾਦਰੀ ਕਰਦੇ ਨੇ ਉਹਨਾਂ ਨੂੰ ਬਾਜ਼ ਆਉਣਾ ਚਾਹੀਦਾ, ਗੁਰੂ ਦਾ ਅਦਬ ਸਤਿਕਾਰ ਕਰਨਾ ਚਾਹੀਦਾ। ਗੁਰੂ ਦਾ ਅਦਬ ਸਤਿਕਾਰ ਕਰਾਂਗੇ ਹਉਮੈ ਹੰਕਾਰ ਨੂੰ ਤਿਆਗ ਕੇ ਤੇ ਗੁਰਮੁਖੋ ਲੋਕ ਪਰਲੋਕ ਵਿੱਚ ਮਾਨ ਸਤਿਕਾਰ ਪ੍ਰਾਪਤ ਹੋਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸੋ ਬੂਝਾ ਇਹੋ ਬਵੇਕ ਜਿਸ
ਜਨਨਾਨਕ ਕਹ ਵਿਚਾਰਾ ਗੁਰਮੁਖ ਹਰ ਸਤ ਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।